ਯਿਰਮਿਆਹ ਅਧਿਆਏ 48 ਮੋਆਬ ਦੇ ਵਿਖੇ ਸੈਨਾ ਦਾ ਯਹੋਵਾ ਇਸਰਾਇਲ ਦਾ ਪਰਮੇਸ਼ਰ ਇਸ ਤਰ੍ਹਾਂ ਆਖਦਾ ਹੈ, ਨਬੋ ਲਈ ਅਫਸੋਸ, ਉਹ ਵੀਰਾਨ ਜੋ ਹੋ ਗਿਆ, ਕਿਰਿਆਤਾਇਮ ਸ਼ਰਮਿੰਦਾ ਹੋਇਆ, ਉਹ ਲੈ ਗਿਆ, ਉੱਚਾ ਬੁਰਜ ਵੀ ਸ਼ਰਮਿੰਦਾ ਹੋਇਆ ਅਤੇ ਘਬਰਾ ਗਿਆ। ਮੋਆਬ ਦੀ ਵਡਿਆਈ ਫਿਰ ਨਾ ਹੋਵੇਗੀ। ਹਸ਼ਬੋਨ ਵਿੱਚ ਉਹਦੇ ਵਿਰੁੱਧ ਬੁਰਾਈ ਦੀਆਂ ਜੁਗਤਾਂ ਕੀਤੀਆਂ ਗਈਆਂ ਹਨ ਕਿ ਆਓ ਅਸੀਂ ਉਹਨੂੰ ਕੌਮ ਹੋਣ ਤੋਂ ਕੱਟ ਸੁੱਟੀਏ। ਹੇ ਮਦਮੇਨ ਸ਼ਹਿਰ, ਤੂੰ ਵੀ ਚੁੱਪ ਕਰਾਇਆ ਜਾਵੇਂਗਾ, ਤਲਵਾਰ ਤੇਰਾ ਪਿੱਛਾ ਕਰੇਗੀ। ਹੋਰੂਨਈਮ ਸ਼ਹਿਰ ਵਿੱਚੋਂ ਦੁਹਾਈ ਦੀ ਆਵਾਜ਼, ਉਜਾੜ ਅਤੇ ਭੰਨ ਤੋੜ। ਮੋਆਬ ਭੰਨਿਆ ਤੋੜਿਆ ਗਿਆ, ਉਹਦੇ ਨਿਆਣਿਆਂ ਦਾ ਚਿਲਾਉਣਾ ਸੁਣਾਈ ਦਿੰਦਾ ਹੈ, ਕਿਉਂ ਜੋ ਲੋਹੀਤ ਦੀ ਚੜ੍ਹਾਈ ਉੱਤੇ ਉਹ ਰੋਂਦੇ ਰੋਂਦੇ ਚੜ੍ਹਦੇ ਹਨ। ਹੋਰੂਨਈਮ ਦੀ ਉਤਰਾਈ ਉੱਤੇ ਤਾਂ ਉਹਨਾਂ ਨੇ ਭੰਨ ਤੋੜ ਦੀ ਦੁਹਾਈ ਦੇ ਦੁੱਖ ਨੂੰ ਸੁਣਿਆ ਹੈ। ਨੱਠੋ, ਆਪਣੀਆਂ ਜਾਨਾਂ ਨੂੰ ਬਚਾਓ, ਉਜਾੜ ਵਿਚਲੇ ਸੁੱਕੇ ਰੁੱਖ ਵਾਂਗੂ ਹੋ ਜਾਓ, ਇਸ ਲਈ ਕਿ ਤੂੰ ਆਪਣਿਆਂ ਕੰਮਾਂ ਅਤੇ ਆਪਣਿਆਂ ਖਜ਼ਾਨਿਆਂ ਉੱਤੇ ਭਰੋਸਾ ਕੀਤਾ ਹੈ, ਤੂੰ ਵੀ ਲੈ ਲਿਆ ਜਾਵੇਂਗਾ, ਕਮੋਸ਼ ਗੁਲਾਮੀ ਵਿੱਚ ਜਾਵੇਗਾ, ਉਹਦੇ ਜਾਜਕ ਅਤੇ ਉਹਦੇ ਸਰਦਾਰ ਇਕੱਠੇ। ਬਰਬਾਦ ਕਰਨ ਵਾਲਾ ਹਰੇਕ ਸ਼ਹਿਰ ਉੱਤੇ ਆਵੇਗਾ ਅਤੇ ਕੋਈ ਸ਼ਹਿਰ ਨਾ ਬਚੇਗਾ, ਵਾਦੀ ਮਿੱਟ ਜਾਵੇਗੀ, ਮੈਦਾਨ ਦਾ ਸੱਤਿਆਨਾਸ਼ ਕੀਤਾ ਜਾਵੇਗਾ, ਜਿਵੇਂ ਯਹੋਵਾ ਨੇ ਆਖਿਆ ਹੈ। ਮੋਆਬ ਨੂੰ ਖੰਭ ਲਾ ਦਿਓ ਕਿ ਉਹ ਉੱਡ ਕੇ ਚਲਾ ਜਾਵੇ, ਉਹਦੇ ਸ਼ਹਿਰ ਵੀਰਾਨ ਹੋ ਜਾਣ, ਉਹਨਾਂ ਵਿੱਚ ਵੱਸਣ ਵਾਲਾ ਕੋਈ ਨਾ ਹੋਵੇ। ਸਰਾਪੀ ਹੈ ਉਹ ਜਿਹੜਾ ਯਹੋਵਾ ਦਾ ਕੰਮ ਆਲਸੀ ਨਾਲ ਕਰਦਾ ਹੈ, ਅਤੇ ਸਰਾਪੀ ਹੈ ਉਹ ਜਿਹੜਾ ਆਪਣੀ ਤਲਵਾਰ ਨੂੰ ਲਹੂ ਵਹਾਉਣ ਤੋਂ ਰੋਕਦਾ ਹੈ। ਮੋਆਬ ਆਪਣੀ ਜਵਾਨੀ ਤੋਂ ਅਮਨ ਵਿੱਚ ਰਿਹਾ, ਉਸ ਆਪਣਾ ਫੋਗ ਰੱਖ ਛੱਡਿਆ, ਨਾ ਉਹ ਇੱਕ ਭਾਂਡੇ ਵਿੱਚੋਂ ਦੂਜੇ ਭਾਂਡੇ ਵਿੱਚ ਉਲੱਦਿਆ ਗਿਆ, ਨਾ ਉਹ ਗੁਲਾਮੀ ਵਿੱਚ ਗਿਆ, ਇਸ ਲਈ ਉਹਦਾ ਸਵਾਦ ਉਹਦੇ ਵਿੱਚ ਕਾਇਮ ਰਿਹਾ ਅਤੇ ਉਹਦੀ ਵਾਸ਼ਨਾ ਨਾ ਬਦਲੀ। ਇਸ ਲਈ ਵੇਖ, ਉਹ ਦਿਨ ਆਉਂਦੇ ਹਨ, ਯਹੋਵਾ ਦਾ ਵਾਕ ਹੈ, ਮੈਂ ਉਸਦੇ ਕੋਲ ਉਲੱਦਣ ਵਾਲਿਆਂ ਨੂੰ ਭੇਜਾਂਗਾ, ਉਹ ਉਸਦੇ ਭਾਂਡਿਆਂ ਨੂੰ ਉਲੱਦਣਗੇ ਅਤੇ ਸੱਖਣਾ ਕਰਨਗੇ ਅਤੇ ਮੱਟਾਂ ਨੂੰ ਚੂਰ ਚੂਰ ਕਰਨਗੇ। ਤਾਂ ਮੋਆਬ ਕਮੋਸ਼ ਤੋਂ ਸ਼ਰਮਾਵੇਗਾ, ਜਿਵੇਂ ਇਸਰਾਇਲ ਦਾ ਘਰਾਣਾ ਬੈਤੇਲ ਤੋਂ ਸ਼ਰਮਾਇਆ, ਜਿਹੜਾ ਉਹਦਾ ਭਰੋਸਾ ਸੀ। ਤੁਸੀਂ ਕਿਵੇਂ ਆਖਦੇ, ਭਾਈ ਅਸੀਂ ਸੂਰਮੇ ਹਾਂ, ਲੜਾਈ ਲਈ ਫੌਜੀ ਮਨੁੱਖ ਹਾਂ, ਮੋਆਬ ਅਤੇ ਉਸਦੇ ਸ਼ਹਿਰਾਂ ਦਾ ਬਰਬਾਦ ਕਰਨ ਵਾਲਾ ਚੜ੍ਹ ਆਇਆ ਹੈ, ਉਸਦੇ ਚੁਗਵੇਂ ਜਵਾਨ ਘਾਤ ਹੋਣ ਲਈ ਉੱਤਰ ਗਏ, ਰਾਜਾ ਦਾ ਵਾਕ ਹੈ ਜਿਹਦਾ ਨਾਮ ਸੈਨਾ ਦਾ ਯਹੋਵਾ ਹੈ, ਮੋਆਬ ਦਾ ਦੁੱਖ ਨੇੜੇ ਹੈ, ਉਸਦੀ ਬਿਪਤਾ ਬਹੁਤ ਛੇਤੀ ਲੱਗੀ ਆਉਂਦੀ ਹੈ। ਤੁਸੀਂ ਸਾਰੇ ਜਿਹੜੇ ਆਲੇ ਦੁਆਲੇ ਹੋ ਰੋਵੋ, ਤੁਸੀਂ ਸਾਰੇ ਜਿਹੜੇ ਉਸਦਾ ਨਾਮ ਜਾਣਦੇ ਹੋ ਆਖੋ, ਕਿਵੇਂ ਇਹ ਤਕੜਾ ਢਾਂਗਾ ਟੁੱਟ ਗਿਆ, ਉਹ ਸੋਹਣਾ ਡੰਡਾ, ਆਪਣੇ ਪ੍ਰਤਾਪ ਤੋਂ ਹੇਠਾਂ ਆ ਅਤੇ ਤਿਹਾਈ ਬੈਠ, ਹੇ ਦਿਬੋਨ ਦੀ ਵਸਨੀਕ ਧੀਏ, ਕਿਉਂ ਜੋ ਮੋਆਬ ਦਾ ਲੁੱਟਣ ਵਾਲਾ ਤੇਰੇ ਵਿਰੁੱਧ ਚੜ੍ਹਿਆ ਹੈ, ਉਸ ਤੇਰੇ ਗੜ੍ਹਾਂ ਨੂੰ ਬਰਬਾਦ ਕਰ ਦਿੱਤਾ ਹੈ। ਰਾਹ ਉੱਤੇ ਖਲੋ ਅਤੇ ਵੇਖ, ਹੇ ਅਰੋਏਰ ਸ਼ਹਿਰ ਦੇ ਵਸਣ ਵਾਲੇ, ਨੱਠੇ ਜਾਂਦੇ ਤੋਂ ਅਤੇ ਬਚੇ ਹੋਏ ਤੋਂ ਪੁੱਛ ਅਤੇ ਆਖ ਕੀ ਹੋਇਆ ਹੈ। ਮੋਆਬ ਸ਼ਰਮਿੰਦਾ ਹੋਇਆ, ਉਹ ਢਾਇਆ ਜੋ ਗਿਆ, ਤੁਸੀਂ ਰੋਵੋ ਅਤੇ ਚਿੱਲਾਓ, ਅਰਨੋਨ ਨਦੀ ਵਿੱਚ ਦੱਸੋ, ਭਾਈ ਮੋਆਬ ਲੁੱਟਿਆ ਗਿਆ, ਪੱਧਰੇ ਦੇਸ਼ ਉੱਤੇ ਹੋਲੋਨ, ਯਹਾਸ ਅਤੇ ਮੇਫਾਥ ਸ਼ਹਿਰ ਉੱਤੇ ਇਨਸਾਫ ਆਇਆ ਹੈ, ਦਿਬੋਨ ਉੱਤੇ, ਨਬੋ ਉੱਤੇ, ਬੈਤ ਦਿਬਲਾਤਇਮ ਉੱਤੇ, ਕਿਰਿਆਤਇਮ ਉੱਤੇ, ਬੈਤ ਗਾਮੂਲ ਉੱਤੇ ਅਤੇ ਬੈਤ ਮਾਓਨ ਉੱਤੇ, ਕਰੀਓਥ ਉੱਤੇ, ਬਾਸਰਾ ਉੱਤੇ ਅਤੇ ਮੋਆਬ ਦੇਸ਼ ਦੇ ਸਾਰੇ ਸ਼ਹਿਰਾਂ ਉੱਤੇ ਜਿਹੜੇ ਦੂਰ ਅਤੇ ਨੇੜੇ ਦੇ ਹਨ। ਮੋਆਬ ਦਾ ਸਿੰਘ ਭੰਨਿਆ ਗਿਆ ਅਤੇ ਉਹਦੀ ਬਾਂਹ ਤੋੜੀ ਗਈ, ਯਹੋਵਾ ਦਾ ਵਾਕ ਹੈ। ਉਸ ਨੂੰ ਨਸ਼ਈ ਕਰੋ, ਕਿਉਂ ਜੋ ਉਸਨੇ ਆਪ ਨੂੰ ਯਹੋਵਾ ਦੇ ਵਿਰੁੱਧ ਵੱਡਾ ਬਣਾਇਆ ਹੈ। ਮੋਆਬ ਆਪਣੀ ਕੈਅ ਵਿੱਚ ਲੇਟੇਗਾ, ਨਾਲੇ ਉਹ ਹਾਸੇ ਲਈ ਹੋਵੇਗਾ। ਕੀ ਇਸਰਾਇਲ ਤੇਰੇ ਲਈ ਹਾਸਾ ਨਾ ਸੀ? ਕੀ ਉਹ ਚੋਰਾਂ ਵਿੱਚ ਪਾਇਆ ਗਿਆ ਕਿ ਜਦ ਕਦੀ ਤੂੰ ਉਹਦੀ ਗੱਲ ਕੀਤੀ ਤੂੰ ਆਪਣਾ ਸਿਰ ਹਿਲਾਇਆ? ਸ਼ਹਿਰਾਂ ਨੂੰ ਤਿਆਗੋ ਅਤੇ ਚੱਟਾਨ ਵਿੱਚ ਵੱਸੋ, ਹੇ ਮੋਆਬ ਦੇ ਵਾਸੀਓ, ਘੁੱਗੀ ਵਾਂਗੂ ਬਣੋ ਜਿਹੜੀ ਗੁਫਾ ਦੇ ਮੂੰਹ ਦੇ ਇੱਕ ਪਾਸੇ ਵੱਲ ਆਪਣਾ ਆਲਣਾ ਬਣਾਉਂਦੀ ਹੈ। ਅਸੀਂ ਮੋਆਬ ਦਾ ਹੰਕਾਰ ਸੁਣਿਆ, ਉਹ ਬਹੁਤ ਹੰਕਾਰੀ ਹੈ, ਉਸਦਾ ਘਮੰਡ, ਉਸਦਾ ਹੰਕਾਰ, ਉਸਦੀ ਹੈਂਕੜੀ ਅਤੇ ਉਸਦੇ ਦਿਲ ਦੀ ਆਕੜ। ਮੈਂ ਉਸਦੇ ਕਹਿਰ ਨੂੰ ਜਾਣਦਾ ਹਾਂ, ਯਹੋਵਾ ਦਾ ਵਾਕ ਹੈ, ਉਹ ਕੁਝ ਵੀ ਨਹੀਂ ਹੈ, ਉਸਦੀ ਸ਼ੇਖੀ ਤੋਂ ਕੁਝ ਨਹੀਂ ਬਣਿਆ। ਇਸ ਲਈ ਮੈਂ ਮੋਆਬ ਲਈ ਰੋਵਾਂਗਾ, ਮੈਂ ਸਾਰੇ ਮੋਆਬ ਲਈ ਚਿੱਲਾਵਾਂਗਾ, ਉਹ ਕੀਰ ਹਰਸ ਦੇ ਮਨੁੱਖਾਂ ਲਈ ਵਿਰਲਾਪ ਕਰਨਗੇ, ਯਾਜ਼ੇਰ ਦੇ ਰੋਣ ਨਾਲੋਂ ਮੈਂ ਉਸ ਲਈ ਵੱਧ ਰੋਵਾਂਗਾ। ਹੇ ਸਿਬਮਾ ਦੀ ਦਾਖ, ਤੇਰੀਆਂ ਟਹਿਣੀਆਂ ਸਮੁੰਦਰੋਂ ਲੰਘ ਗਈਆਂ ਹਨ, ਉਹ ਯਾਜ਼ੇਰ ਦੇ ਸਮੁੰਦਰ ਤੱਕ ਪੁੱਜ ਗਈਆਂ ਹਨ। ਤੇਰੇ ਗਰਮ ਰੁੱਤ ਦੇ ਮੇਵਿਆਂ ਉੱਤੇ, ਤੇਰੀ ਅੰਗੂਰਾਂ ਦੀ ਫਸਲ ਉੱਤੇ ਲੁਟੇਰਾ ਆ ਡਿੱਗਾ ਹੈ। ਆਨੰਦ ਅਤੇ ਮੌਜ ਫਲਦਾਰ ਖੇਤ ਤੋਂ ਮੁਆਬ ਦੇ ਦੇਸ਼ ਤੋਂ ਚੁੱਕੇ ਗਏ। ਮੈਂ ਚੁਬੱਚਿਆਂ ਤੋਂ ਮੈਂ ਬੰਦ ਕਰ ਦਿੱਤੀ, ਕੋਈ ਲਲਕਾਰ ਕੇ ਨਾ ਲਤਾੜੇਗਾ, ਉਹਨਾਂ ਦੀ ਲਲਕਾਰ ਲਲਕਾਰ ਨਾ ਹੋਵੇਗੀ। ਹਸ਼ਬੋਨ ਅਲਾਲੇ ਤੱਕ ਚਿਲਾਉਂਦਾ ਹੈ, ਯਹਸ ਤੱਕ ਉਹਨਾਂ ਦੀ ਆਵਾਜ਼ ਸਵਾਰ ਵਿੱਚੋਂ ਹੋਰੋ ਨਈਮ ਅਤੇ ਅਗਲਤ ਸਲੀਸ਼ੀਆ ਤੱਕ ਆਉਂਦੀ ਹੈ, ਕਿਉਂ ਜੋ ਨਿਮਰੀਮ ਦੇ ਪਾਣੀ ਵੀ ਵੀਰਾਨ ਹੋ ਜਾਣਗੇ। ਮੈਂ ਮੁਆਬ ਵਿੱਚ ਯਹੋਵਾ ਦਾ ਵਾਕ ਹੈ, ਉਹਨੂੰ ਜਿਹੜਾ ਉੱਚੇ ਸਥਾਨ ਉੱਤੇ ਬਲੀ ਚੜਾਉਂਦਾ ਹੈ ਅਤੇ ਆਪਣੇ ਦੇਵਤਿਆਂ ਲਈ ਧੂਪ ਦਿਖਾਉਂਦਾ ਹੈ, ਮੁਕਾ ਦਿਆਂਗਾ। ਇਸ ਲਈ ਮੇਰਾ ਦਿਲ ਮੁਆਬ ਲਈ ਬੰਸਰੀ ਵਾਂਗੂ ਹਡਕੋਰੇ ਲੈਂਦਾ ਅਤੇ ਮੇਰਾ ਦਿਲ ਕੀਰ ਹਰਸ ਦੇ ਮਨੁੱਖਾਂ ਲਈ ਵੀ ਬੰਸਰੀਆਂ ਵਾਂਗੂ ਹਡਗੋਰੇ ਲੈਂਦਾ ਹੈ। ਇਸ ਲਈ ਜਿਹੜਾ ਧਨ ਬਚਤ ਦਾ ਸੀ ਉਹ ਨਾਸ ਹੋ ਗਿਆ, ਕਿਉਂ ਜੋ ਹਰੇਕ ਸਿਰ ਮੁੰਨਿਆ ਹੈ, ਹਰੇਕ ਦਾੜੀ ਕਤਰੀ ਗਈ ਹੈ, ਹਰੇਕ ਦੇ ਹੱਥ ਵਿੱਚ ਘਾਉ ਲਾਇਆ ਗਿਆ ਹੈ ਅਤੇ ਹਰੇਕ ਲੱਕ ਉੱਤੇ ਤੱਪੜ ਹੈ। ਮੁਆਬ ਦੀਆਂ ਸਾਰੀਆਂ ਛੱਤਾਂ ਉੱਤੇ ਅਤੇ ਉਸ ਦੀਆਂ ਗਲੀਆਂ ਵਿੱਚ ਹਰ ਥਾਂ ਰੋਣਾ ਪਿੱਟਣਾ ਹੈ, ਕਿਉਂ ਜੋ ਮੈਂ ਮੁਆਬ ਨੂੰ ਉਸ ਭਾਂਡੇ ਵਾਂਗੂ ਭੰਨ ਸੁੱਟਿਆ ਹੈ ਜਿਹੜਾ ਚੰਗਾ ਨਹੀਂ ਲੱਗਦਾ। ਯਹੋਵਾ ਦਾ ਵਾਕ ਹੈ, ਇਹ ਕਿਵੇਂ ਢਾਇਆ ਗਿਆ, ਉਹਨਾਂ ਸਿਆਪਾ ਕੀਤਾ, ਕਿਵੇਂ ਮੁਆਬ ਨੇ ਸ਼ਰਮ ਨਾਲ ਆਪਣੀ ਪਿੱਠ ਮੋੜੀ ਹੈ। ਮੁਆਬ ਇੱਕ ਹਾਸਾ ਅਤੇ ਆਪਣੇ ਸਾਰੇ ਆਲੇ ਦੁਆਲੇ ਲਈ ਭੈ ਬਣਿਆ ਹੈ। ਯਹੋਵਾ ਤਾਂ ਇਸ ਤਰ੍ਹਾਂ ਆਖਦਾ ਹੈ, ਵੇਖੋ ਉਹ ਉਕਾਬ ਵਾਂਗੂ ਉੱਡੇਗਾ, ਮੁਆਬ ਦੇ ਵਿਰੁੱਧ ਆਪਣੇ ਪਰਾਂ ਨੂੰ ਖਿਲਾਰੇਗਾ, ਨਗਰ ਲੈ ਲਏ ਜਾਣਗੇ, ਗੜ ਫੜੇ ਜਾਣਗੇ। ਮੁਆਬ ਦੇ ਸੂਰਮਿਆਂ ਦੇ ਦਿਲ ਉਸ ਦਿਨ ਪੀੜਾਂ ਵਾਲੀ ਦੇ ਦਿਲ ਵਾਂਗੂ ਹੋ ਜਾਣਗੇ। ਮੁਆਬ ਦਾ ਨਾਸ ਹੋ ਜਾਵੇਗਾ, ਉਹ ਕੌਮ ਨਾ ਰਹੇਗਾ, ਕਿਉਂ ਜੋ ਉਸਨੇ ਆਪ ਨੂੰ ਯਹੋਵਾ ਦੇ ਵਿਰੁੱਧ ਵੱਡਾ ਬਣਾਇਆ। ਭੌਂ, ਭੋਰਾ ਤੇ ਫੰਦਾ ਤੇਰੇ ਉੱਤੇ ਹੋਵੇਗਾ, ਹੇ ਮੁਆਬ ਦੇ ਵਾਸੀ, ਯਹੋਵਾ ਦਾ ਵਾਕ ਹੈ। ਉਹ ਜਿਹੜਾ ਭੌਂ ਤੋਂ ਨੱਠੇਗਾ ਭੋਰੇ ਵਿੱਚ ਡਿੱਗੇਗਾ, ਉਹ ਜਿਹੜਾ ਭੋਰੇ ਵਿੱਚੋਂ ਉਤਾਹਾਂ ਆਵੇਗਾ ਫੰਦੇ ਵਿੱਚ ਫਸ ਜਾਵੇਗਾ, ਕਿਉਂ ਜੋ ਮੈਂ ਉਸ ਉੱਤੇ, ਹਾਂ ਮੁਆਬ ਉੱਤੇ ਉਹਨਾਂ ਦੀ ਸਜ਼ਾ ਦਾ ਵਰਾ ਲਿਆਵਾਂਗਾ, ਯਹੋਵਾ ਦਾ ਵਾਕ ਹੈ। ਹਸ਼ਬੋਨ ਦੀ ਛਾਂ ਵਿੱਚ ਬਲਹੀਨ ਭਗੌੜੇ ਖਲੋਤੇ ਹਨ, ਕਿਉਂ ਜੋ ਹਸ਼ਬੋਨ ਤੋਂ ਅੱਗ ਸਿਹੋਨ ਦੇ ਵਿਚਕਾਰੋਂ ਭਬੂਕਾ ਨਿਕਲਿਆ ਹੈ, ਉਹ ਮੁਆਬ ਦੇ ਮੱਥੇ ਨੂੰ ਅਤੇ ਫਸਾਦੀਆਂ ਦੀ ਖੋਪੜੀ ਨੂੰ ਖਾ ਗਿਆ ਹੈ। ਹੇ ਮੁਆਬ, ਤੇਰੇ ਲਈ ਅਫਸੋਸ, ਕਮੋਸ਼ ਦੇ ਲੋਕ ਨਾਸ ਹੋਏ, ਕਿਉਂ ਜੋ ਤੇਰੇ ਪੁੱਤਰ ਗੁਲਾਮ ਹੋ ਕੇ ਲਏ ਗਏ, ਤੇਰੀਆਂ ਧੀਆਂ ਵੀ ਗੁਲਾਮੀ ਵਿੱਚ ਹਨ। ਤਦ ਵੀ ਮੈਂ ਮੁਆਬ ਦੀ ਗੁਲਾਮੀ ਨੂੰ ਮੁਕਾ ਦਿਆਂਗਾ, ਪਰ ਆਖਰੀ ਦਿਨਾਂ ਵਿੱਚ, ਯਹੋਵਾ ਦਾ ਵਾਕ ਹੈ, ਇੱਥੇ ਤੱਕ ਮੁਆਬ ਦਾ ਨਿਆਂ ਹੈ।